एक ओंकार सतगुर प्रसाद राग माला राग एक संग पंच बरंगन।
किसे भी सतगुरु साहब जी ने एक लिखना की जाए इसी हूं राग माला की जी संघ है सतगुरु साहब जी ने इसे तक संपूर्ण कर दिती सी बाणी और छाप ला दिती है। दसते हैं कि उस समय के जिस वेले सतगुरु साहब जी गुरबाणी की रचना श्री गुरु ग्रंथ साहब महाराज जी की बीड संपूर्ण करके सतगुरु गरीब नवाज जी ने ऐन पूरे करके सब कुछ पूरा घट बद सुनाई ये कर दिता सी। एक नारद मुनि भी उस समय दसते कि देशों के राग से और राग के देशों रागों के देश विच गए हैं उस वेले नारद मुनि जी जिस वेले रागा ने देश विच गए इन्हों ने जाके किसी की बांह टुटी किसी की लत टुटी हुई है इस तरह की हालत देखी उन्होंने पूछा भी की कारण है। वो कहते जी जेडे साडे संकेत ने ना रागा दे गाउण दे ते उन्हां अनुसार लोग नहीं सानू बैन करते साडे मन दे विच बड़ा दुख होंदा है असीं अपनी निरादरी समझते हैं। जिवें कोई चंगा विद्वान पुरश होवे ते उहदी उहदा कोई सत्कार ना करे ते उहदे मन दे विच किन्ना दुख महसूस होंदा है। इस तरह वो साडे समझ लो भी असीं अपनी निरादरी ना बर्दाश्त करते हुए साडे ताईं बड़ा दुख हो रहा है साडे अंग भी जेडे ने बाहरले वह भी इस तरह की हालत विच हो गए ने। जिवें किसी के मन दे उत्ते कोई वड्डा पुरश सत्कार वाला होए मन दे उत्ते सट वजे उहदा मन चैन दे उत्ते शरीर दे उत्ते भी बड़ा प्रभाव पैंदा है कि अंग आदि भी सब टुट जाते हैं। इस तरीके दे नाल इन्हां ने कहा कि महाराज तुसीं आए तो है नारद मुनि जी बड़े भगत हो सानू कोई दसो साडा भी जिस तरह उदाहर ना हो जाए कलयुग का बड़ा भारी भयानक समय कोई लोग दुनिया नियम दे विच नहीं चल रहे जिधर होंगे उधर ही वाही फिरते ने। क्या मैनू इको ही चीज सुझी है कि श्री गुरु अर्जन साहब महाराज जी वो इस वेले श्री गुरु ग्रंथ साहब महाराज जी का स्वरूप रच रहे हैं। सतगुरु साहब जी ने सारी बाणी रागा दे संकेत के नाल गायन करने की आग्ञा दी है। उन्होंने पास बेनती करो अपनी हाजिरी भरो ते थोड़ी वो सतगुरु साहब जी कल्याण करे सब साडे तई स्वस्थाई होगी। क्यों उदान का वो सारे श्री गुरु महाराज जी की हजूरी में आए ने श्री अमृतसर साहब कहते महाराज साड़ी बेनती है साड़ी ये दशा हो रही है आपने जिते कृपा की थी रागों के विच ही सारी बाणी का उच्चारण किया साडा भी आप उधार करो इनी सृष्टि का उधार किया है सानू भी एक कलयुगी जीवन के दुखों तो बचा करो। उस वेले सतगुरु साहब जी ने कहा अभी तो सब बाणी की समाप्ति कर चुके हैं क्या देखो महाराज जी आप ही समाप्ति से आप ही प्रारंभ करने वाले ये छाप ला चुके आप जी की पवित्र बाणी है असी दीन दुखी आए हैं जो आप जी के दर के उत्ते आ जाए वो कदे खाली नहीं जाता सतगुरु साहब जी के चित के रहम आया है। तरस करके कहते चंगा ये चंगा तुम वाहगुरु परमेश्वर का जस उच्चारण करो तो जस के नाल ही सब का भला होंगे है। भाई गुरदास साहब जी के ताई क्या जिमें जिमें जस गायन करते हैं उस तरह ही तुम लिखी जाओ नाल ही भाई गुरदास साहब जी का जो एक बार फुरना होया कि भगतों की बाणी सतगुरु साहब जी चढ़ाई जाते हैं ते मेरी बाणी या होर किसे सिख दी तां चढ़ाउंदे नहीं। सतगुरु साहब जी ने उस संकल्प जान के रात्रि नूं सुपने दे विच ही जदों भाई साहब अपनी बाणी पढ़दे ते गोते खांदे ने जदों गुरु महाराज जी दी जां भगतां दी पढ़दे ने उस वेले ओह ऐ तारियां लाउंदे ने ते आप ही हथ जोड़ के कहण लगे नहीं महाराज ये ठीक है मेरे मन दा अलभाव ने दूर कर दिता है पर फिर भी गरीब नवाज अंतर जामी जी वो जिहड़ा कोई थोड़ा सूक्ष्म मात्र फुरना सी वो भाई साहिब जी दा नाल ही वो फुरना पूरा करने वास्ते चंगा जो ये आए ने उन्हां दे नाम दी जिहड़ी माला है तुसीं अपनी कविता विच उच्चारण करो ते इस तरह वो आप लिखना करो क्यों भी इस तरह इतिहास है कई लोग जिहड़े ने वो समय समय सिर जां कई तरीकियां दे नाल पक्ष दे विच फुट पाउण वास्ते जां इन्हां दी एकता नाल दे वो विचों अजिहीं चीजां कोई ना कोई खुदर लभ लैणी जिस दे नाल उहदी पाठ पै जाए जिवें मंगलां दे बारे या होर कई चीजां सन उधर गौरमेंट दे नाल भी मिले रहना सो इस दी चर्चा भी बहुत सारी चलती रही है। कई लोग शंके पंके कई तरह ने इसके उत्ते करते रहे ने कि लो जी इस दे विच सतगुरु साहिब जी का नाम नहीं आउंदा गुरु नानक साहिब जी का ਇਸ ਕਰਕੇ ਨਹੀਂ ਇਹ ਪਵਿੱਤਰ ਬਾਣੀ ਹੈ। ਸਤਿਗੁਰੂ ਸਾਹਿਬ ਇਸ ਦੇ ਵਿੱਚ ਕੋਈ ਮਹੱਲਾ ਨਹੀਂ ਆਉਂਦਾ ਹੈ। ਬਹੁਤ ਸਾਰੇ ਸ਼ੰਕੇ ਪੰਕੇ ਕਰਦੇ ਰਹੇ, ਇਸ ਦੇ ਵਿੱਚ ਕੋਈ ਪਰਮਾਰਥ ਦੀ ਵਿਚਾਰ ਨਹੀਂ ਹੈ। ਉਹ ਸਭ ਦੇ ਵਿਦਵਾਨਾਂ ਨੇ ਸਮੇਂ ਸਮੇਂ ਸਿਰ ਉੱਤਰ ਦਿੱਤੇ, ਪਰ ਇਹਨਾਂ ਸਾਰਿਆਂ ਦੇ ਉੱਤਰ ਦੇਣ ਤੋਂ ਬਾਵਜੂਦ ਵੀ ਇਹ ਫੈਸਲਾ ਨਾ ਹੋ ਸਕਿਆ ਪੰਥ ਦੇ ਵਿੱਚ ਜਿਹੜਾ ਇਹ ਕੋਈ ਐਸਾ ਚੋਸ਼ਾ ਛੱਡਿਆ ਗਿਆ ਸੀ। ਅਖੀਰ ਤੇ ਸਾਧ ਸੰਗਤ ਜੀ ਬਹੁਤ ਲੰਬੇ ਚੌੜੇ ਅਰਸੇ ਤੋਂ ਬਾਅਦ ਇਹ ਝਗੜਾ ਕਰਦੇ ਆ, ਇਸ ਗੱਲ ਤੇ ਫੈਸਲਾ ਹੋਇਆ ਸਾਰਿਆਂ ਦਾ ਵੀ ਚੰਗਾ ਵੀ ਸਾਇੰਸ ਦੇ ਨਵੇਂ ਢੰਗ ਦੇ ਨਾਲ ਇਹ ਵੇਖ ਲਓ, ਅੱਖਰਾਂ ਦੀ ਤਾਂ ਫਰਕ ਹੋ ਹੀ ਜਾਂਦੀ ਹੈ ਨਾ, ਸਿਆਹੀ ਦੀ ਵੀ ਫਰਕ ਹੋ ਜਾਂਦੀ ਹੈ। ਤੇ ਜੇ ਤਾਂ ਜਿਹੜੀ ਲਿਖਾਰੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਪੀੜ ਇੱਕ ਓਂਕਾਰ ਤੋਂ ਸ਼ੁਰੂ ਅਸੀਂ ਮੰਨਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ ਹੈ, ਤੇ ਉਹ ਟੈਸਟ ਹੋ ਜਾਵੇ ਅੱਖਰਾਂ ਦਾ, ਜੇ ਤਾਂ ਉਸੇ ਲਿਖਾਰੀ ਦੀ ਇਹ ਰਾਗ ਮਾਲਾ ਉਸ ਲਿਖਤ ਦੇ ਅੰਦਰ ਤੇ ਉਹੀ ਸਿਆਹੀ ਹੈ ਤੇ ਫਿਰ ਪ੍ਰਮਾਣ ਹੈ। ਇਹ ਅਖੀਰ ਤੇ ਫੈਸਲਾ ਹੋਇਆ ਸੀ ਜਿਸ ਵੇਲੇ ਗੰਗਾ ਸਿੰਘ ਪ੍ਰਿੰਸੀਪਲ, ਹੋਰ ਵੀ ਇਹ ਭਾਈ ਸਾਹਿਬ ਜੋਤ ਸਿੰਘ ਜੀ ਪ੍ਰਿੰਸੀਪਲ, ਇਹ ਸਾਰੇ ਦੂਜੇ ਧੜੇ ਦੇ ਵੀ ਅਖੀਰ ਤੇ ਫੇਰ ਵੀ ਇੰਨੀ ਕੁ ਉਹ ਰੜਕ ਰਾਖੀ ਗਏ ਤੇ ਚੰਗਾ ਵੀ ਜਿਹੜੇ ਨਹੀਂ ਹਾਕੀ ਕਰਨਾ ਨਹੀਂ ਪੜ੍ਹਨੀ ਉਹ ਪੜ੍ਹਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਨਹੀਂ ਖੜ ਸਕਦਾ ਹੈ। ਪਰ ਭਾਈ ਮਨੀ ਸਿੰਘ ਜੀ ਨੇ ਗੁਰੂ ਬਲਾਸ ਦੇ ਵਿੱਚ ਲਿਖਿਆ ਹੈ, ਉਹ ਪਾਵੋ ਰਾਗ ਮਾਲਾ ਪੜ ਖਿਨਮੈਂ ਪਾਪ ਜਾਏ ਸਭ ਸੜ। ਉਹ ਸਭ ਤਰ੍ਹਾਂ ਇਸ ਦੇ ਵਿੱਚ ਪਰਮਾਰਥ ਦੀ ਵੀ ਵਿਚਾਰ ਹੈ, ਉਹਨਾਂ ਦੇ ਸ਼ੰਕਾ ਦੇ ਵੀ ਉੱਤਰ ਹਨ। ਜਿਹੜੇ ਕੋਈ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਕਹਿੰਦੇ ਜਾਂ ਮਹੱਲਾ ਆਦਿਕ ਨਹੀਂ ਹੈ, ਜਿਵੇਂ ਹੁਣ ਸ੍ਰੀ ਜਪਜੀ ਸਾਹਿਬ ਵਿੱਚ ਤੁਸੀਂ ਉਹ ਪੌੜੀਆਂ ਦੇ ਵਿੱਚ ਵੇਖੋ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆਉਂਦਾ ਹੈ, ਜਾਂ ਰਣ ਝੁੰਡਾ ਗਾਓ ਸਖੀ ਹਰੇਕ ਧਿਆਵੋ, ਉਹਦੇ ਵਿੱਚ ਵੇਖ ਲਓ ਉਹ ਕਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆਉਂਦਾ ਹੈ, ਉਹਦੇ ਵਿੱਚ ਕਿਆ ਮਹੱਲਾ ਸ਼ਬਦ ਆਉਂਦਾ ਹੈ। ਇਸ ਤਰ੍ਹਾਂ ਕੱਲ ਨੂੰ ਜੇ ਪ੍ਰਮਾਣ ਦੀ ਵਿਚਾਰ ਨਾ ਕਰੋ ਤੇ ਪੀਲ ਰਬਾਬੀ ਬਲਦ ਪਖਾਵਜ, ਉਹਦੇ ਵਿੱਚ ਕਿਹੜਾ ਸਿਧਾਂਤ ਤੁਸੀਂ ਲੱਭ ਲੈਂਦੇ ਹੋ ਉਤਲੀ ਦ੍ਰਿਸ਼ਟੀ ਦੇ ਨਾਲ। ਸੋ ਇਸ ਦੇ ਵਿੱਚ ਸਭ ਤਰ੍ਹਾਂ ਨਾਲ ਹੀ ਉਹ ਵੀ ਨਿਤਰ ਹੋ ਸਕਦੇ ਨੇ ਜੋ ਵਿਚਾਰਾਂ ਲਿਖਤ ਦੇ ਅੰਦਰ ਗ੍ਰੰਥਾਂ ਵਿੱਚ ਆ ਗਈਆਂ, ਵਧੇਰੇ ਪੜ੍ਹਨੀਆਂ ਸੁਣੀਆਂ ਹੋਣ ਤੇ ਉੱਥੋਂ ਸ਼ੰਕਿਆਂ ਦੀ। ਇਸ ਕਰਕੇ ਟਾਈਮ ਬਹੁਤਾ ਭੋਗ ਵੀ ਨੇੜੇ ਆ ਗਿਆ ਹੈ, ਪ੍ਰਬੰਧਕਾਂ ਵੱਲੋਂ ਆ ਗਿਆ ਹੋਈਏ ਵੀ ਛੇਤੀ ਭੋਗ ਪਾ ਦਿਓ। ਉਹ ਸੰਖੇਪ ਦੇ ਨਾਲ ਹੀ ਇਹ ਕਿਹਾ ਜਾਂਦਾ ਹੈ, ਉਹਨਾਂ ਦੇ ਭਲੇ ਵਾਸਤੇ ਜਿਵੇਂ ਜਿਵੇਂ ਉਹ ਸਤਿਗੁਰੂ ਸਾਹਿਬ ਜੀ ਦਾ ਜਸ ਉਚਾਰਨ ਕਰਦੇ ਨੇ, ਉਹ ਦੋ ਤਰੀਕਿਆਂ ਦੇ ਨਾਲ, ਇੱਕ ਸ਼ਿਵ ਮਤ ਹੈ ਇੱਕ ਭੈਰੋ ਦਾ ਮਤ ਹੈ। ਜਿਹੜੇ ਸ਼ਿਵ ਮਤ ਵਾਲੇ ਨੇ ਉਹ ਸ੍ਰੀ ਰਾਗ ਨੂੰ ਸ਼੍ਰੋਮਣੀ ਪਹਿਲਾਂ ਉਸ ਤੋਂ ਪ੍ਰਾਰੰਭ ਕਰਦੇ ਹੈ। ਉਹ ਸਤਿਗੁਰੂ ਸਾਹਿਬ ਜੀ ਨੇ ਦੋਹਾਂ ਦੇ ਤਾਈਂ ਪਹਿਲਾਂ ਸ਼ਿਵ ਮਤ ਅਨੁਸਾਰ ਉਹ ਸ੍ਰੀ ਰਾਗ ਦੇ ਤਾਈਂ ਵਡਿਆਈ ਦਿੰਦੇ ਆ, ਉੱਥੋਂ ਬੋਧੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜਰਾਏ ਬੈਰਾਗ ਵੀ ਉਪਦੇਸ਼ ਦਿੱਤੇ। ਇਸੇ ਤਰ੍ਹਾਂ ਹੀ ਇਸ ਜਗ੍ਹਾ ਦੇ ਉੱਤੇ ਉਹ ਭੈਰੋ ਮਤ ਦੇ ਹਨੁਮਾਨ ਜਿਹੜਾ ਮਤ ਹੈ ਉਸਦੇ ਅਨੁਸਾਰ ਭੈਰੋ ਰਾਗ ਤੋਂ ਸ਼ੁਰੂ ਕਰਦੇ ਨੇ, ਉਹ ਇੱਥੇ ਪ੍ਰਾਰੰਭ ਕਰਦੇ ਹੈ। ਜਿਵੇਂ ਉਹ ਭਾਈ ਜਿਵੇਂ ਪੋਲ ਪੈਂਟ ਤੋਂ ਜਸ ਹੁੰਦਾ ਹੈ, ਬਾਜੇ ਗਾਜੇ ਕੀਰਤਨ ਹੁੰਦਾ ਹੈ, ਇਸ ਤਰ੍ਹਾਂ ਨਾਲ ਹੀ ਵਾਹਿਗੁਰੂ ਪਰਮੇਸ਼ਰ ਦਾ ਜਸ ਹੈ, ਨਾਲ ਹੀ ਉਹਨਾਂ ਦੀ ਕਲਿਆਣ ਹੈ। ਉਹ ਜਿਵੇਂ ਜਿਵੇਂ ਆ ਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਦੇ ਨੇ, ਭਾਈ ਗੁਰਦਾਸ ਸਾਹਿਬ ਜੀ ਉਸੇ ਤਰ੍ਹਾਂ ਹੀ ਲਿਖੀ ਜਾਂਦੇ ਨੇ, ਉਹ ਸੁਣਨਾ ਕਰੋ ਆਪਾਂ ਵੀ ਇਸੇ ਤਰ੍ਹਾਂ ਹੀ ਜਸ ਕਰੀਏ। ਵਾਹ ਸਭ ਦੁਨੀਆਂ ਹੀ ਜਸ ਕਰ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਦਾ, ਕਵ ਕਲ ਸੁਜਸਟ ਆਵੋ ਗੁਰੂ ਨਾਨਕ ਰਾਜ ਯੋਗ ਜਿਸ ਮਾਣਿਓ, ਵਾਹਿਗੁਰੂ ਦਾ ਜਸ ਕਰਨ ਤੋਂ ਹੀ ਕਲਿਆਣ ਹੁੰਦੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸੱਚ ਹੈ, ਤ੍ਰੇਕਾਲ ਬਾਦ ਗੁਰ ਚੇਤਨ ਪ੍ਰਸਾਦ ਅਨੰਤ ਰੂਪ, ਇਹ ਰਾਗਾਂ ਦੀ ਜੋ ਪੰਕਤੀ ਰੂਪ ਜਿਹੜੇ ਆਏ ਸਨ ਇਕੱਠੇ ਹੋ ਕੇ, ਉਹਨਾਂ ਦਾ ਇਸ ਦੇ ਵਿੱਚ ਵਰਣਨ ਹੈ ਜਿਵੇਂ ਉਹ ਜਸ ਦੇ ਤਾਈਂ ਕਰਦੇ ਹਨ।
ਰਾਗ ਏਕ ਸੰਗ ਪੰਚ ਬਰੰਗਨ,
ਪਿਆਰੋ ਰਾਗ ਏਕ ਸੰਗ ਪੰਚ ਬਰੰਗਨ, ਵੀ ਇੱਕ ਇੱਕ ਰਾਗ ਦੇ ਨਾਲ ਪੰਜ ਪੰਜ ਬਰੰਗਨ ਸ੍ਰੇਸ਼ਟ ਉਹਨਾਂ ਦੇ ਘਰ ਵਾਲੀਆਂ ਇਸਤਰੀਆਂ ਹਨ। ਜਿਵੇਂ ਸਤੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਈ ਮੂਰਤੀਮਾਨ ਨਹੀਂ ਇਹਨਾਂ ਚੀਜ਼ਾਂ ਦੇ ਤਾਂ ਹੀ ਮੰਨਦੇ, ਪਰ ਪਹਿਲੇ ਸਮਿਆਂ ਦੇ ਵਿੱਚ ਜਿਵੇਂ ਉਹ ਸੰਕੇਤ ਕੀਤੇ ਹੋਏ, ਉਹ ਰਾਗਾਂ ਦੀ ਮਰਿਆਦਾ ਹੈ, ਉਹ ਪੂਰਨ ਜਿਸ ਦੇ ਤਾਈਂ ਸਿੱਧ ਹੋ ਜਾਏ ਰਾਗ ਐਨ ਉਹ ਸਾਹਮਣੇ ਆ ਕੇ ਖੜ ਜਾਇਆ ਕਰਦਾ ਸੀ, ਤੇ ਉਸਦਾ ਜਿਹੜਾ ਪ੍ਰਭਾਵ ਫਿਰ ਉਹੀ ਉਹ ਲੋਕ ਜਾਣਦੇ ਸਨ ਜਿੱਥੇ ਉਹ ਕਿਤੇ ਗਾਇਨ ਕਰੇ। ਇਸ ਤਰ੍ਹਾਂ ਪੂਰਨ ਉਹ ਰਾਗਾਂ ਦੇ ਸਰੂਪ ਹੀ ਸਿੱਧ ਹੋ ਜਾਂਦੇ ਨੇ। ਉਹ ਸੰਗੀਤ ਵਿਦਿਆ ਦੁਆਰਾ ਮਿਹਨਤ ਕਰਨੇ ਕਰਕੇ ਅਨੁਸ਼ਠਾਨ ਕਰਨੇ ਕਰਕੇ ਰਾਗ ਏਕ ਸੰਗ ਪੰਚ ਬਰੰਗਨ ਇੱਕ ਇੱਕ ਰਾਗ ਦੇ ਨਾਲ ਕਹਿੰਦੇ ਉਹਨਾਂ ਦੀਆਂ ਪੰਜ ਸ੍ਰੇਸ਼ਟ ਪਰ ਅੰਗਨ ਪੰਜ ਇਸਤਰੀਆਂ ਘਰਾਂ ਵਾਲੀਆਂ ਅੱਠ ਅੱਠ ਇੱਕ ਦੇ ਪੁੱਤਰ ਨੇ ਉਹ ਨਾਲ ਸੰਗ ਹੋ ਗਏ ਅਲਾਪੇ ਉਹ ਵਾਹਿਗੁਰੂ ਦਾ ਜਸ ਜਾਂ ਰਾਗ ਦੇ ਵਿੱਚ ਅਲਾਪ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਦਾ ਜਸ ਕਰ ਰਹੇ ਹਨ।
ਰਾਗ ਭੈਰੂ ਵਹਿ ਕਰੀ
ਪਹਿਲਾਂ ਸਭ ਤੋਂ ਕਹਿੰਦੇ ਇਸ ਹਨੂੰਮਾਨ ਮਤ ਦੇ ਅਨੁਸਾਰ ਭੈਰੋ ਰਾਗ ਮਹਾਰਾਜ ਜੀ ਵਹਿ ਉਸ ਪਰਮੇਸ਼ਰ ਦੇ ਜਸ ਦੇ ਤਾਈ ਉਚਾਰਨ ਕਰਦਾ ਹੈ ਮਹਾਰਾਜ ਆਪ ਜੀ ਦੇ ਜਸ ਦੇ ਤਾਈ ਜਾਂ ਵਹਿ ਉਹਨਾਂ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਚਾਰਨ ਕਰ ਰਿਹਾ ਹੈ।
ਪੰਜ ਰਾਗਣੀ ਸੰਗ ਉਚਰੀ
ਪੰਜ ਜਿਹੜੀਆਂ ਰਾਗਣੀਆਂ ਨੇ ਉਹਨਾਂ ਦੇ ਸਵੇਰ ਦੀ ਉਹ ਜਸ ਉਚਾਰਨ ਕਰ ਰਿਹਾ ਜਿਹੜੀਆਂ ਜਿਹੜੀਆਂ ਉਹ ਭੈਰੋ ਰਾਗ ਦੇ ਨਾਲ ਉਹਦੇ ਘਰ ਵਾਲੀਆਂ ਰਾਗਣੀਆਂ ਹਨ।
ਪ੍ਰਥਮ ਭੈਰਵੀ ਬਿਲਾਵਲੀ
ਪਹਿਲੇ ਕਹਿੰਦੇ ਭੈਰਵੀ ਹੈ ਦੂਸਰੀ ਬਿਲਾਵਲੀ ਹੈ
ਪੁਨਿਆਕੀ ਗਾਲ ਹੈ ਬੰਗਲੀ
ਤੇ ਫਿਰ ਪੁਨਿਆਕੀ ਤੀਸਰੀ ਤੇ ਬੰਗਲੀ ਚੌਥੀ ਉਹ ਆਪ ਜੀ ਦੇ ਜਸ ਨੂੰ ਵਾਹਿਗੁਰੂ ਗਾਇਨ ਕਰ ਰਹੀ ਹੈ ਜਾਂ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਵਿੱਚ ਜਸ ਕਰ ਰਹੀ ਹੈ।
ਹੁਣ ਅਸਲੇਖੀ ਕੀ ਪਈ ਵਾਰੀ
ਤੇ ਫਿਰ ਕਹਿੰਦੇ ਅਸਲੇਖੀ ਜਿਹੜੀ ਪੰਜਵੀਂ ਉਹਦੀ ਵਾਰੀ ਹੈ ਇਹ ਆਪਣੀ ਵਾਰੀ ਸਿਰ ਗਾਇਨ ਕਰ ਰਹੀ ਹੈ।
ਭੈਰੋ ਕੀ ਪੰਜ
ਭਾਈ ਭੈਰੋ ਰਾਗ ਦੀਆਂ ਪੰਜ ਉਸਦੇ ਘਰ ਵਾਲੀਆਂ ਸ੍ਰੇਸ਼ਟ ਰਾਗਣੀਆਂ ਹਨ।
ਪੰਜ ਮਹਾਰਖ ਵਿਸਾਖ ਸੁਨਾਰ
ਕਹਿੰਦੇ ਹੁਣ ਉਹਦੇ ਪੁੱਤਰ ਦੱਸਣ ਲੱਗੇ ਇਸਦਾ ਪੰਚਮ ਤੇ ਹਰਸ ਤੇ ਦਸਾਖ ਤੀਸਰਾ ਇਹ ਸੁਣਾ ਰਹੇ ਨੇ ਆਪ ਜੀ ਦੇ ਜਸ ਨੂੰ ਕਹਿ ਕੇ
ਬੰਗਾਲਮ ਮਦ ਮਾਧਨ ਗਾ
ਰਹੇ ਬੰਗਾਲਮ ਤੇ ਮਦ ਤੇ ਮਾਧਨ ਇਹ ਗਾਉਂਦੇ ਇਹ ਗਾ ਰਹੇ ਹਨ ਮਦ ਮਾਧਵ ਤੇ ਘਰ ਵਾਲੀਆਂ ਸ੍ਰੇਸ਼ਟ ਰਾਗਣੀਆਂ ਹਨ।
ਪੰਜ ਮਹਾਰਖ ਵਿਸਾਖ ਸੁਨਾ
ਕਹਿੰਦੇ ਹੁਣ ਉਹਦੇ ਪੁੱਤਰ ਦੱਸਣ ਲੱਗੇ ਇਸਦਾ ਪੰਚਮ ਤੇ ਹਰਖ ਤੇ ਵਿਸਾਖ ਤੀਸਰਾ ਇਹ ਸੁਣਾ ਰਹੇ ਨੇ ਆਪ ਜੀ ਦੇ ਜਸ ਨੂੰ ਕਹਿ ਕੇ
ਬੰਗਾਲਮ ਮਦ ਮਾਧਵ ਗਾ
ਰਹੇ ਬੰਗਾਲਮ ਤੇ ਮਦ ਤੇ ਮਾਧਵ ਇਹ ਗਾਉਂਦੇ ਇਹ ਗਾ ਰਹੇ ਹਨ ਮਦ ਮਾਧਵ
ਲਲਿਤ ਬਿਲਾਵਲ ਗਾਵੇ
ਸੱਚੇ ਪਾਤਸ਼ਾਹ ਲਲਿਤ ਤੇ ਬਿਲਾਵਲ ਇਹ ਆਪ ਜੀ ਦੇ ਜਸ ਨੂੰ ਗਾ ਰਹੇ ਪੰਚਮ ਤੇ ਹਰਖ ਤੇ ਵਿਸਾਖ ਤੇ ਬੰਗਾਲਮ ਤੇ ਮਦ ਮਾਧਵ ਛੇ ਤੇ ਲਲਿਤ ਤੇ ਬਿਲਾਵਲ ਇਹ ਅੱਠ ਹੋ ਗਏ।
ਆਪਣੀ ਆਪਣੀ ਭਾਂ
ਇਸ ਤਰ੍ਹਾਂ ਆਪੋ ਆਪਣੀਆਂ ਇਹਨਾਂ ਦੀ ਸੁਰਾਂ ਦੀ ਗਿਆਤ ਉਹ ਆਪੋ ਆਪਣੇ ਤਰੀਕੇ ਸੰਗੀਤ ਕਲਾ ਅਨੁਸਾਰ ਤਾਲ ਅਨੁਸਾਰ ਗਾ ਰਹੇ ਹਨ।
ਪੁੱਤਰ ਭੈਰਵ ਦੇ
ਭਾਈ ਅੱਠ ਪੁੱਤਰ ਭੈਰੋ ਰਾਗ ਦੇ
ਕਾਲਾ ਗਾਇਨ ਪਾਤਰ
ਇਹ ਗਾਇਨ ਦੇ ਅਧਿਕਾਰੀ ਹੋ ਕੇ ਪੂਰਨ ਗਾਇਨ ਦੇ ਤਰੀਕੇ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦੇ ਤਾਈ ਗਾਇਨ ਕਰ ਰਹੇ ਹਨ।
ਮਾਲ ਕੌਸਕ ਆਲਾ ਪਹਿਲਾ
ਰਾਗ ਹੈ ਮਾਲ ਕੌਸਕ ਉਹ ਆਪ ਜੀ ਦੇ ਜਸ ਨੂੰ ਕਹਿ ਰਿਹਾ ਹੈ।
ਪੰਜ ਰਾਗ ਨੀ ਪੰਜੋ ਸੱਤ
ਲੋ ਪਿਆਰੋ ਪੰਜ ਰਾਗਣੀਆਂ ਦੇ ਸਮੇਤ ਹੀ ਆਪਣੇ ਨਾਲ ਇਸਤ ਹੋ ਕੇ ਉਹ ਗਾਇਨ ਕਰ ਰਿਹਾ ਹੈ। ਦੱਸੋ ਵੀ ਇਸ ਦੇ ਵਿੱਚ ਕਿਹੜੀ ਵੀ ਵਾਹਿਗੁਰੂ ਦਾ ਇਹ ਜਸ ਗਾ ਰਹੇ ਹਨ।
ਗੋਡ ਕਰੀ ਅਰ ਦੇਵ ਗੰਧਾਰੀ
ਉਹਦੀਆਂ ਘਰ ਵਾਲੀਆਂ ਕਿਹੜੀ ਗੋਡ ਕਰੀ ਤੇ ਦੇਵ ਗੰਧਾਰੀ ਦੂਸਰੇ
ਗੰਧਾਰੀ ਸੀ ਉਸੀ ਉਚਾਰੀ
ਤੇ ਸੀ ਹੁੰਦੀ ਹੈ ਜਿਹੜੀ ਇਹ ਚੌਥੀ ਉਚਾਰਨ ਕਰ ਰਹੀ ਹੈ।
ਆਖਰੀ ਇਹ ਪੰਜ ਆਉਂਦਾ
ਇਹ ਪੰਜੇ ਉਸਦੇ ਘਰ ਵਾਲੀਆਂ ਆਪ ਜੀ ਦੇ ਜਸਦੇ ਤਾਈ ਗਾ ਰਹੀਆਂ ਹਨ।
ਮਾਲ ਰਾਗ ਕੌਸਕ ਸੰਗ ਲਾਏ
ਇਹ ਮਾਲ ਕਾਸ ਮਾਲ ਕੌਸਕ ਰਾਗ ਨੇ ਆਪਣੇ ਨਾਲ ਲਾਈਆਂ ਹੋਈਆਂ ਹਨ ਆਪਣੇ ਨਾਲ ਲਿਆ ਹੈ।
ਮਾਰੂ ਮਸਤੰਗ ਮੇਵਾਰਾ
ਮਾਰੂ ਤੇ ਮਸਤੰਗ ਤੇ ਮੇਵਾਰਾ ਇਹ ਦਿਨ
ਪਰਵਲ ਚੰਡ ਕੌਸਕ ਉਭਾਰਾ
ਪਰਵਲ ਚੰਡ ਤੇ ਕੌਸਕ ਤੇ ਉਭਾਰਾ ਇਹ
ਔਖਟ ਭੌਰਾ ਨੰਦ ਗਾਏ
ਔਖਟ ਤੇ ਭੌਰਾ ਨੰਦ ਆਪ ਜੀ ਦੇ ਜਸ ਨੂੰ ਗਾ ਰਹੇ ਨੇ ਇੱਥੇ
ਅੱਜ ਮਾਲ ਕੌਸਕ ਸੰਗ ਦਾਏ
ਮਾਲ ਕੌਸਕ ਰਾਗ ਦੇ ਨਾਲ ਉਹ ਆਪਣੇ ਨਾਲ ਉਸਨੇ ਲਾਏ ਹੋਏ ਹਨ ਗਾ ਰਹੇ ਨੇ ਆਪ ਜੀ ਦੇ ਜਸੇ ਗਾਏ।
ਹੁਣ ਆਇਓ ਹਿੰਦੂ
ਤੀਸਰਾ ਰਾਗ ਕਹਿੰਦੇ ਨੇ ਹੰਡੋਲ ਰਾਗ ਆ ਗਿਆ ਹੈ।
ਪੰਜ ਨਾਰ ਸੰਗ ਅੱਜ ਪੁੱਤ
ਪੰਜ ਉਸਦੇ ਘਰਾਂ ਵਾਲੀਆਂ ਤੇ ਅੱਠ ਪੁੱਤਰ ਉਸਦੇ ਨਾਲ ਹਨ।
ਤਾਨ ਸਲੂ
ਭਾਈ ਉਸ ਵੇਲੇ ਜਿਸ ਵੇਲੇ ਕਾਇਮ ਤਾਰ ਮਿਲਾ ਵੀ ਇਹ ਹੰਡੋਲ ਰਾਗ ਤਾਰ ਮਿਲਾ ਕੇ ਆਪੋ ਵਿੱਚ ਹੀ ਗਾਉਂਦੇ ਨੇ ਬੜੀਆਂ ਤਰਾਨਿਆਂ ਦੀਆਂ ਕਲੋਨਾ ਲਹਿਰਾਂ ਉੱਠਦੀਆਂ ਹਨ।
ਤਿਲੰਗੀ ਦੇਵ ਕਰੀ ਆਈ
ਉਹਦੇ ਘਰ ਵਾਲੀਆਂ ਦੱਸਦੇ ਤਿਲੰਗੀ ਦੇਵ ਕਰੀ ਦੂਸਰੀ ਆ ਗਈ
ਬਸੰਤੀ ਸੰਦੂਰ ਸੁਹਾਈ
ਬਸੰਤੀ ਤੀਸਰੀ ਤੇ ਸੰਦੂਰੇ ਸੁਹਾਈ ਸੋਭਨੀਕ
ਅਰਥ ਬਾਨ ਆਓ ਆਏ ਬਿਨੂਤਾ
ਇਹ ਬਸੰਤੀ ਤੇ ਲੰਗੀ ਦੇ ਬਸੰਤੀ ਸੰਦੂਰ ਸੁਹਾਈ ਸੋਭਨੀਕ
ਦਰਸ ਅਹੀਰੀ ਲੈ ਪਹਾੜ ਜਾਂ
ਦਰਸ ਸਹਿਤ ਰਸ ਪ੍ਰੇਮ ਦੇ ਅਹੀਰੀ ਜਿਹੜੀ ਹੈ ਇਸ ਇਸਤਰੀ ਪੰਜਾਂ ਨੂੰ ਨਾਲ ਲੈ ਕੇ ਪੰਜਵੀਂ ਨੂੰ
ਲਾਈ ਪੰਜ
ਸ੍ਰੇਸ਼ ਇਸਤਰੀਆਂ ਆਪਣੇ ਨਾਲ ਲਾਈਆਂ ਹੋਈਆਂ ਨੇ ਹੰਡੋਲ ਰਾਗ ਨੇ
ਪਰਮਾਨੰਦ ਭਾਗ ਕਰ ਆਏ
ਪਰਮਾਨੰਦ ਭਾਗ ਕਰੇ ਵੀ ਦੋ ਪੁੱਤਰ ਵੀ ਮਹਾਰਾਜ ਆ ਗਏ ਆਪ ਜੀ ਦਾ ਜਸ ਗਾਇਨ ਕਰਦੇ ਨੇ ਇਹ ਵਾਹਿਗੁਰੂ ਪਰਮੇਸ਼ਰ
ਬਿੰਬ ਮੰਗਲ ਨੂੰ ਸੁਹਾਏ
ਮੰਗਲ ਮੇ ਚਾਰ ਹੋ ਗਏ ਸੁਹਾਏ ਸੋਭਨੀਕ
ਅਰਥ ਬਾਨ ਆਏ ਜਿਹਨੂੰ
ਬਾਨ ਦੇ ਬਨੋਦਾ ਹੈ ਆਹੇ ਜੋ ਹਨ
ਗਾਵੇ ਸਰਸ ਬਸੰਤ ਕਮੋਦਾ
ਸਰਸ ਸਹਿਤ ਰਾਸ ਪ੍ਰੇਮ ਦੇ ਬਸੰਤ ਕਮੋਦ ਰਾਜ ਅੱਠ ਹੋ ਗਏ
ਅੱਠ ਪੁੱਤਰ ਮੈਂ ਕਹੇ ਸਵਾਰੀ
ਇਹ ਕਹਿੰਦੇ ਨੇ ਅੱਠ ਪੁੱਤਰ ਜਿਹੜੇ ਨੇ ਨਾ ਇਹ ਮੈਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਸਵਾਰ ਕੇ ਮਹਾਰਾਜ ਚੰਗੀ ਤਰ੍ਹਾਂ ਕਹਿਤੇ ਸੀ ਇਹ ਆਪ ਜੀ ਦੇ ਜਸਨੇ ਤਾਈ ਕਹਿੰਦੇ ਹਨ
ਆਈ ਦੀਪਕ ਦੀ ਵਾਰੀ
ਫਿਰ ਦੀਪਕ ਰਾਜ ਚੌਥੇ ਦੀ ਵਾਰੀ ਆ ਗਈ ਹੈ
ਦਿੱਲੀ ਪੱਟ ਮੰਜਰੀ
ਉਹਦੇ ਘਰ ਵਾਲੀਆਂ ਕਸ਼ੇਲੀ ਤੇ ਪੱਟ ਮੰਜਰੀ ਦੂਸਰੇ
ਕਹੀ ਅਲਾ
ਉਹ ਵੀ ਮਹਾਰਾਜ ਆਪ ਜੀ ਦੇ ਜਸ ਆਲਾਪ ਸੰਗੀਤ ਕਲਾ ਵਿੱਚ ਕਰਕੇ ਕਹਿ ਰਹੀ ਹੈ ਜਸ
ਨੂੰ
ਕਾਮੂਦੀ ਤੇ ਗੁਜਰੀ ਪੰਜਵੀਂ
ਦੀਪਕ ਕੇ
ਸਾਥ ਰਾਜ ਦੇ ਨਾਲ ਇਸ਼ਤ ਹਨ
ਕਾਲੰਕਾ ਕੁੰਤਲ ਔਰ ਰਾਮਾ
ਇਹਨਾਂ ਨੇ ਪੁੱਤਰ ਕਹਿੰਦੇ ਕਾਲੰਕਾ ਕੁੰਤਲ ਤੇ ਰਾਮਾ ਤੀਸਰਾ
ਪਵਨ ਕੁਸਮ ਚੰਪਕ ਕੇ ਨਾਮ
ਪਵਨ ਕੁਸਮ ਇੱਕ ਦੀ ਗਿਣਤੀ ਚੰਪਕੇ ਇਹਨਾਂ ਦੇ ਨਾਮ ਹਨ
ਗੌਰਾ ਹੈ ਕਾਂਗਰਾ ਕਲਿਆਣ
ਗੌਰਾ ਤੇ ਕਾਂਗਰਾ ਕਲਿਆਣ ਤਿੰਨ ਇਹ ਹੋ ਗਏ
ਅੱਠ ਪੁੱਤਰ ਦੀਪਕ ਕੇ ਜਾਨਾ
ਕਾਲੰਕਾ ਕੁੰਤਲ ਰਾਮਾ ਕਮਲ ਕੁਸਮ ਚੌਥਾ ਚੰਪਕ ਪੰਜਵਾਂ ਗੌਰਾ ਕਾਂਗਰਾ ਕਲਿਆਣਾ ਅੱਠ ਪੁੱਤਰ ਦੀਪਕ ਰਾਜ ਦੇ ਜਾਣ
ਲੋਕ ਸ੍ਰੀ ਰਾਜ ਰਹਿ ਜਾਵੇ
ਪੰਜਵਾਂ ਰਾਗ ਜਿਹੜਾ ਹੈ ਸਾਰਿਆਂ ਦੇ ਨਾਲ ਮਿਲ ਕੇ ਉਹ ਸ੍ਰੀ ਰਾਜ ਗਾਇਨ ਕਰਦਾ
ਹੈ ਸੰਗ ਬਰੰਗਨ ਲਾਏ
ਸ੍ਰੇਸ਼ ਇਸਤਰੀਆਂ ਨੂੰ ਨਾਲ ਲਾ ਕੇ ਰਾਗਣੀਆਂ ਦੇ ਤਾਏ
ਬੈਰਾਰੀ ਕਰਨਾਟੀ
ਉਹਦੀਆਂ ਘਰ ਵਾਲੀਆਂ ਬੈਰਾਰੀ ਤੇ ਕਰਨਾਟੀ ਉਹ ਧਰੀ ਆਪਣੇ ਨਾਲ ਧਾਰੀਆਂ ਹੋਈਆਂ ਹਨ
ਗਵਰੀ ਗਾਵੇ ਆ ਸਾਵਰੀ
ਗਵਰੀ ਜਿਹੜੀ ਗੌੜੀ ਰਾਗਣੀ ਹੈ ਤੇ ਆ ਸਾਵਰੀ ਇਹ ਗਾਇਨ ਕਰ ਰਹੀਆਂ ਹਨ ਚਾਰ ਦੇ ਦਿਨਾਂ ਦੇ ਪਿੱਛੋਂ ਸਿੰਧਵੀ ਰਾਗਣੀ ਉਹ ਵੀ ਆਪ ਜੀ ਦੇ ਜਸ ਨੂੰ ਅਲਾਪ ਵਿੱਚ ਕਹਿ ਰਹੀ ਹੈ
ਰਾਗ ਤੇ ਉਹ ਪੰਜ
ਸ੍ਰੀ ਰਾਗ ਦੇ ਨਾਲ ਪੰਜੀ ਇਸ ਸਤਵਾਨ
ਸਾਲੂ ਸਾਰਗ ਸਾਗਰਾ
ਪੁੱਤਰ ਦੱਸਦੇ ਨੇ ਭਾਈ ਸਾਲੂ ਤੇ ਸਾਰਗ ਤੇ ਸਾਗਰਾ
ਗੋਡ ਗੰਭੀਰ
ਗੋਡ ਤੇ ਗੰਭੀਰ ਇਹ ਪੰਜ ਹੋ ਗਏ
ਪੁੱਤਰ ਸ੍ਰੀ ਰਾਗ ਕੇ
ਕਹਿੰਦੇ ਭਾਈ ਸਾਲੂ ਸਾਰਗ ਸਾਗਰਾ ਔਰ ਗੋਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਦੇ ਅੱਗੇ ਤਿੰਨ ਹੋਰ ਦੱਸਦੇ ਨੇ ਪੰਜਾਂ ਦੇ ਨਾਲ
ਗੁੰਡ ਗੁੰਗ
ਕੁੰਭ ਤੇ ਕੁੰਭ ਤੇ ਹਨੇਰੇ ਅੱਠ ਨਾਲ ਉਹਦੇ ਪੁੱਤਰ ਹੋ ਗਏ ਸ੍ਰੀ ਰਾਗ ਦੇ
ਅੱਠ ਮੇਘ ਰਾਗ ਲੈ ਜਾਵੇ
ਛੇਵਾਂ ਰਾਗ ਦੱਸਦੇ ਨੇ ਕਿ ਮੇਘ ਰਾਗ ਉਹ ਆਪ ਜੀ ਦੇ ਜਸ ਨੂੰ ਗਾ ਰਿਹਾ ਹੈ ਉਹਨਾਂ ਵਿੱਚੋਂ ਵੈ ਪਰਮੇਸ਼ਰ ਦੇ ਤਾਏ
ਪੰਜ ਤੰਗ ਬਰੰਗਨ
ਲਾਵੇ ਉਹ ਪੰਜ ਆਪਣੇ ਨਾਲ ਸ੍ਰੇਸ਼ ਇਸਤਰੀਆਂ ਨੂੰ ਲਾ ਕੇ
ਗੋਡ ਮਲਾਰੀ
ਉਹ ਕਿਹੜੀਆਂ ਗੋਡ ਰਾਗਣੀ ਗੋਡ ਤੇ ਮਲਾਰੀ ਧੁਨੀ ਉਹ ਆਵਾਜ਼ ਨਾਲ ਉਹ ਜਾ ਰਹੀਆਂ ਹਨ
ਗੋਲੋ ਗੁਣੀ
ਫਿਰ ਆਸਾ ਰਾਗਣੀ ਜਿਹੜੀ ਆਪ ਜੀ ਦੇ ਗੁਣਾਂ ਦੇ ਤਾਈ ਗੁਣ ਵਿਚਾਰ ਕਰਕੇ ਪੰਜਵੀਂ ਸੋਹੋ ਰਾਗਣੀ ਹੈ ਉਹ ਉੱਚੀ ਆਵਾਜ਼ ਦੇ ਨਾਲ ਆਪ ਜੀ ਦੇ ਜਸ ਨੂੰ ਉਚਾਰਨ ਕਰ ਰਹੀ ਹੈ
ਮੇਘ ਰਾਗ ਤੇ ਉਹ ਪੰਜ
ਭਾਈ ਮੇਘ ਰਾਗ ਦੇ ਨਾਲ ਪੰਜੇ ਅਸੀਂ ਜਾਣਨਾ ਕੀਤੀਆਂ ਜਾ ਰਹੀਆਂ ਜਸ ਨੂੰ
ਸਾਰਾ ਧਰ ਗਜ ਕਰਕੇ
ਕਰਦੇ ਕਦਾਰਾ ਇਹ ਤਿੰਨ ਉਸਦੇ ਅੱਗੇ ਰਾਜ ਪੁੱਤਰ
ਧਾਰ ਨੱਟ ਆਓ ਜਲ ਧਾਰੇ
ਕਰਦੇ ਨੱਟ ਰਾਜ ਤੇ ਜਲ ਧਾਰਾ ਇਹ ਹੀ ਹੋ ਗਏ
ਗਾਵੇ ਸ਼ੰਕਰ ਆਓ ਸਿਆਮ
ਭਲਾ ਗਾਵੇ ਜਿਹੜਾ ਸ਼ੰਕਰ ਤੇ ਸਿਆਮਾ ਏ ਅੱਠ ਗਾਰੇ ਨਾਪ ਜੀ ਦੇ ਜਸ ਨੂੰ
ਰਾਜ ਪੁੱਤਰ ਕੇ
ਭਾਈ ਮੇਘ ਰਾਜਾ ਨੇ ਪੁੱਤਰਾਂ ਦੇ ਨਾਮ ਕਹਿ ਦਿੱਤੇ ਹਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਪ ਜੀ ਦੇ ਜਸ ਨੂੰ ਇਹ ਵਾਹਿਗੁਰੂ ਜਾਂ ਆਪ ਮਹਾਰਾਜ ਗਾ ਰਹੇ ਹਨ
ਅੱਜ ਰਾਗ ਉਹਨੂੰ ਗਾਏ
ਜਿਹੜੇ ਸਾਰੇ ਖੱਟ ਰਾਗ ਸੰਨਾ ਉਹਨਾਂ ਨੇ ਮਹਾਰਾਜ ਉਹ ਛੇਆ ਰਾਜਾਂ ਦੁਆਰਾ ਆਪ ਜੀ ਦੇ ਜਸ ਗਾਇਨ ਕੀਤੇ
ਰਾਜਨੀਤੀ
ਰਾਗਣੀਆਂ ਦੇ ਸਮੇਤ
ਪੁੱਤਰ ਰਾਜਾਂ ਦੇ
ਸਾਰੇ ਰਾਜਾਂ ਦੇ ਜਿਹੜੇ ਪੁੱਤਰ ਹਨ
ਅਠਾਰਾਂ ਦਸ ਵੀ
ਉਹਨਾਂ ਦੀ ਗਿਣਤੀ ਦੱਸਦੇ ਨੇ ਅਠਾਰਾਂ ਤੇ ਦਸ ਅਠਾਈ ਤੇ ਤੀਹ ਅੜਤਾਲੀ ਹੋ ਗਏ ਇਹ ਤੇ ਨਾਲ ਛੇ ਜਿਹੜੇ ਚੁਰੰਜਾ ਤੇ ਤੀਹ ਚੁਰਾਸੀ ਇਹਨਾਂ ਸਾਰੇ ਰਾਜ ਰਾਗਣੀਆਂ ਨੇ ਮਹਾਰਾਜ ਜੀ ਉਹ ਆਪ ਜੀ ਦੇ ਜਸਨ ਉਚਾਰਨ ਕੀਤਾ ਹੈ ਆਪ ਗੁਰੂ ਨਾਨਕ ਸਰੂਪ ਇਹਨਾਂ ਦੇ ਤਾਈ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਇਹਨਾਂ ਦੇ ਸਰੀਰ ਵੀ ਜਿਹੜੇ ਐਨ ਸੰਪੂਰਨ ਹੋ ਗਏ ਮਨਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਬਖਸ਼ ਕੇ ਇਹਨਾਂ ਦੇ ਤਾਈ ਉਚਾਨਣ ਕਰ ਦਿੱਤਾ, ਇਹਨਾਂ ਦੀ ਵੀ ਕਲਿਆਣ ਹੋਈ ਹੈ। ਜੋ ਸਾਰੇ ਬਾਈ ਇਹ ਰਾਜਾ ਦੀ ਪੰਕਤੀ ਇਸ ਤਰ੍ਹਾਂ ਹੀ ਸਫਲੀ ਹੁੰਦੀ ਹੈ। ਇੱਕ ਤੇ ਇੱਕ ਇਹ ਸਤਿਗੁਰੂ ਸਾਹਿਬ ਜੀ ਨੇ ਇਸ ਦੇ ਅੰਦਰ ਜਿਵੇਂ ਇੱਕ ਓਂਕਾਰ ਸਤਨਾਮ ਉਹ ਸਦੇ ਤੋਂ ਸ਼ੁਰੂ ਕੀਤਾ ਸੀ ਤੇ ਏਕਾ ਇੱਕ ਓਂਕਾਰ ਹੈ, ਇਸੇ ਤਰ੍ਹਾਂ ਇੱਥੇ ਉਹ ਕਰਮ ਤੇ ਉਹ ਸੰਘਾਰ ਦਿਖਾਇਆ ਹੈ ਜਿਸ ਦੀ ਉਹ ਪੂਰਵ ਦਾ ਅਭਿਆਸ ਫਲ ਅਰਥਾਵਾਦ ਤੇ ਉਤਪੱਤੀ ਉਹ ਜੂਤੀਆਂ ਦੱਸੀਆਂ ਗਈਆਂ ਨੇ। ਜੇ ਗੱਲਾਂ ਕਰੀਏ ਵਧੇਰੇ ਸਮੇਂ ਲੱਗੇਗਾ। ਇਸ ਤਰ੍ਹਾਂ ਹੀ ਜੋ ਮਹਾਂਪੁਰਸ਼ ਜਿਹੜੇ ਲੋਕ ਕਹਿੰਦੇ ਭਾਈ ਪਰਮਾਰਥ ਦੀ ਵਿਚਾਰ ਨਹੀਂ, ਉਹ ਚਲੀ ਹੋਈ ਸੰਪਰਦਾ ਮਹਾਂਪੁਰਸ਼ਾਂ ਦੀ, ਜਿਵੇਂ ਸੰਤ ਸੰਗਤ ਸਿੰਘ ਜੀ ਵੀ ਕਮਾਲੀਏ ਵਾਲੇ ਜੋ ਲੈਨਪੁਰ ਵੀ ਬਹੁਤ ਵਾਰੀ ਦਰਸ਼ਨ ਹੁੰਦੇ ਸਨ ਉਹਨਾਂ ਦੇ, ਉਹਨਾਂ ਨੇ ਵੀ ਉਹ ਜੇ ਇਸੇ ਸੰਪਰਦਾ ਵਿੱਚੋਂ ਚਲੇ ਉਹ ਵੀ ਦੱਸਿਆ ਕਰਦੇ ਸਨ ਕਿ ਉਹ ਵੀ ਇਸ ਤਰ੍ਹਾਂ ਪਰਮਾਰਥ ਵਿੱਚ ਅਰਥ ਕਰਿਆ ਕਰਦੇ ਸਨ। ਤੇ ਸੰਤ ਬਾਬਾ ਸੁੰਦਰ ਸਿੰਘ ਜੀ ਜੋ ਪਿੰਡਰਾਵਾਂ ਨੇ ਹੋਏ ਇਹਨਾਂ ਦੇ ਤਾਈ ਉਹ ਅਨੁਭਵ ਦੇ ਜਿਹੜੇ ਅਰਥ ਜਾਂ ਵਿਚਾਰ ਨਾਲ ਪੂਰਤ ਹੋਏ ਹੋਏ ਉਹਦੀ ਥੋੜੀ ਜਿਹੀ ਵੰਨਗੀ ਆਪ ਦੇਖ ਲਓ, ਸਾਰਾ ਸਮਾਂ ਤਾਂ ਜ਼ਿਆਦਾ ਲੱਗੇਗਾ। ਵੈਸੇ ਅਰਥ ਜਿਹੜੇ ਨੇ ਉਹ ਸਾਰੇ ਹੀ ਉਹ ਜਿਹੜੀਆਂ ਪਾਠਾਂ ਦੇ ਨਿਰਣੇ ਜਿਨ੍ਹਾਂ ਦੇ ਵਿੱਚ ਕੀਤੇ ਹੋਏ ਨੇ ਉਸ ਤੇ ਅਖੀਰ ਤੇ ਰਾਗਮਾਲਾ ਦੇ ਇਸ ਤਰ੍ਹਾਂ ਦੇ ਸਾਦੀ ਦੀ ਵਿਚਾਰ ਕੀਤੀ ਹੈ। ਜਿਹੜੇ ਕਹਿੰਦੇ ਪਰਮਾਰਥ ਨਹੀਂ ਉਹ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਤਾਈ ਉਹ ਪ੍ਰੇਮ ਦੀ ਮਾਲਾ ਆਪ ਕਿਰਪਾ ਕਰਕੇ ਬਖਸ਼ਣਾ ਕਰੋ। ਉਹ ਸਤਿਗੁਰ ਸਾਹਿਬ ਜੀ ਇਹ ਪ੍ਰੇਮ ਦੀ ਮਾਲਾ ਜਿਹੜੀ ਹੈ ਉਹ ਬਖਸ਼ਣ ਵਾਸਤੇ ਜਿਸ ਦੇ ਵਿੱਚ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਜਿਹੜਾ ਹੈ ਇਹ ਮਨਮੋਤੀ ਦੇ ਗਹਿਣਾ ਹੋਵੇ ਕੌਣ ਹੋਵੇ ਸੂਰਧਾਰੀ ਉਹ ਸਵਾਸ ਸਵਾਸ ਦੇ ਨਾਲ ਜਿਹੜਾ ਸਿਮਰਨ ਕਰਨਾ ਇਹੀ ਇਸਦੇ ਵਿੱਚ ਸਾਝਾ ਫਰਾਉਣਾ ਹੈ। ਤੇ ਪ੍ਰੇਮ ਦੀ ਇਹ ਮਾਲਾ ਵਾਹਿਗੁਰੂ ਦੀ ਪ੍ਰਾਪਤੀ ਦੀ ਉਹ ਇਸ ਤਰ੍ਹਾਂ ਰਾਗ ਏਕ ਸੰਗ ਪੰਚ ਬਰੰਗ ਕਿ ਇੱਕ ਭਾਈ ਜੋ ਅਕਾਲ ਪੁਰਖ ਵਾਹਿਗੁਰੂ ਰਾਗ ਨਾਮ ਪ੍ਰੇਮ ਦਾ ਐਵੇਂ ਨਹੀਂ ਅਰਥ ਐਨ ਜਿਹੜੇ ਕਿ ਸਿੱਧ ਹੋ ਸਕਦੇ ਨੇ ਕੋਸ਼ ਅਨੁਸਾਰ ਦੇ ਪ੍ਰਮਾਣ ਅਨੁਸਾਰ ਉਹ ਇਸ ਦੇ ਵਿੱਚ ਕੀਤੇ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਨੇ ਕਰਕੇ ਪੰਜ ਬਰ ਅੰਗਨ ਪੰਜੇ ਜਿਹੜੀਆਂ ਗਿਆਨ ਇੰਦਰੀਆਂ ਨੇ ਨਾ ਉਹ ਬਰ ਸ੍ਰੇਸ਼ ਪ੍ਰੇਮ ਰੰਗ ਵਾਲੀਆਂ ਹੋ ਜਾਂਦੀਆਂ ਨੇ। ਵਾਹਿਗੁਰੂ ਦੇ ਨਾਮ ਦੀ ਉਹ ਅੰਤਰ ਗੁਰ ਆਰਾਧਨਾ ਦੇਵਾ ਜਪ ਗੁਰਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ ਇਸ ਤਰ੍ਹਾਂ ਇੱਕ ਵਾਹਿਗੁਰੂ ਦੇ ਨਾਲ ਪ੍ਰੇਮ ਕਰਨੇ ਕਰਕੇ ਪੰਜੇ ਜਿਹੜੀਆਂ ਗਿਆਨ ਇੰਦਰੀਆਂ ਇਸਤਰੀ ਵਾਚਕ ਲਿੰਗ ਹੈ ਉਹ ਵੀ ਸ੍ਰੇਸ਼ਟ ਹੋ ਜਾਂਦੀਆਂ ਨੇ, ਉਹ ਵਾਹਿਗੁਰੂ ਨੂੰ ਵੇਖਣ ਵਾਲੀਆਂ ਹੋ ਜਾਂਦੀਆਂ। ਜਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਸੰਗ ਅਲਾਪੇ ਆਠੋ ਨੰਦਨ। ਕਹਿੰਦੇ ਜੀ ਕੋਈ ਹੈ ਵੀ ਇਹੋ ਜਿਹਾ ਥਾਨ ਜਿੱਥੇ ਉਹ ਗੁਰਮੁਖਾਂ ਦੇ ਇੰਦਰੀ ਸ੍ਰੇਸ਼ਟ ਹੁੰਦੇ ਨੇ ਕਿਸ ਢੰਗ ਦੇ ਨਾਲ ਤੇ ਕਿਵੇਂ ਉਹ ਸਥਾਨ ਜਿਹੜਾ ਹੈ ਉਹ ਸੰਗਤ ਹੈ ਭਾਈ ਮਿਲ ਕਰਕੇ ਜਿਹੜੀ ਅੱਠੇ ਪੈਰ ਏ ਸੰਸਾਰ ਜਗਤ ਜਿਹੜਾ ਪੁੱਤਰ ਹੈ ਇਸ ਦੇ ਵਿੱਚ ਉਹ ਸਾਧ ਸੰਗਤ ਦੇ ਵਿੱਚ ਵਾਹਿਗੁਰੂ ਦਾ ਜਤ ਉਚਾਰਨ ਹੁੰਦਾ ਹੈ ਜਿੱਥੇ ਜਾ ਕੇ ਪੰਜੇ ਗਿਆਨ ਇੰਦਰੀਆਂ ਸ੍ਰੇਸ਼ਟ ਹੁੰਦੀਆਂ ਹਨ। ਪ੍ਰਥਮ ਰਾਗ ਰਾਗ ਭੈਰੂ ਵਹਿ ਕਰ ਪਹਿਲਾਂ ਜਿਸ ਤਰ੍ਹਾਂ ਕਹਿੰਦੇ ਪਹਿਲਾਂ ਭਾਈ ਪ੍ਰੇਮ ਕਰਕੇ ਉਹ ਵਾਹਿਗੁਰੂ ਦੇ ਭੈ ਰਹੋ ਭੈ ਦੇ ਵਿੱਚ ਰੱਜ ਕੇ ਵਹਿ ਉਸ ਅਕਾਲ ਪੁਰਖ ਵਾਹਿਗੁਰੂ ਜੋ ਵਹਿ ਉਹ ਸ਼ਾਸਤਰਾਂ ਕਰਕੇ ਪ੍ਰਤਿਪਾਦਕ ਹੈ ਸ਼ਾਸਤਰੀ ਸਿਮਰਤੀਆਂ ਵੇਦਾਂ ਕਰਕੇ ਉਸਦਾ ਜਸ ਉਚਾਰਨ ਕਰ ਹੀ ਕਰਨਾ ਕਰੇ। ਪੰਜ ਰਾਗ ਨੀ ਸੰਗ ਉਚਰਹੀ ਪੰਜ ਭਾਈ ਜਿਹੜਾ ਉਹ ਚੇਤਨ ਹੈ ਇਸ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਚਾਰਨ ਕਰਨਾ ਕਰੇ। ਇਸ ਤਰੀਕੇ ਦੇ ਨਾਲ ਹੀ ਸਾਰੇ ਜਿਤਨੇ ਅਰਥ ਨੇ ਉਹ ਬੜੇ ਪ੍ਰਮਾਣਾਂ ਦੇ ਨਾਲ ਤੇ ਸਾਰੇ ਹਿੱਤਤਾ ਦੀ ਢੰਗ ਦੇ ਨਾਲ ਸਾਰੇ ਅਰਥ ਮਹਾਂਪੁਰਸ਼ਾਂ ਨੇ ਸਿੱਧ ਕੀਤੇ ਹੋਏ ਹਨ। ਇਸ ਤਰ੍ਹਾਂ ਇਹਦੇ ਵਿੱਚ ਪੂਰਨ ਪਰਮਾਰਥ ਵੀ ਹੈ। ਕਸ਼ਟ ਰਾਗ ਨਾ ਗਾਏ ਸੰਗ ਰਾਗ ਨੀ ਸੀਸ ਤੇ ਪਹਿਲਾਂ ਵਾਹਿਗੁਰੂ ਦਾ ਜਸ ਕਰਦੇ ਨੇ ਜਿਸ ਤਰ੍ਹਾਂ ਭਾਈ ਖੱਟ ਰਾਗ ਤੇ ਇਹ ਕੀ ਰਾਗਣੀਆਂ ਨੇ ਇਸ ਤਰ੍ਹਾਂ 48 ਪੁੱਤਰ ਨੇ ਇਹਨਾਂ ਦੇ ਸਮੇਤ ਜਿਹੜਾ ਕੋਈ ਗਾਇਨ ਕਰਦਾ ਹੈ ਵਾਹਿਗੁਰੂ ਦੇ ਜਪ ਦੇ ਤਾਈ ਐਨ ਪੂਰਨ ਮਰਿਆਦਾ ਵਿੱਚ ਇਹ ਜਿੰਨੀ ਬਾਣੀ ਉਚਾਰਨ ਕੀਤੀ ਇਹ ਗਾਵੇਗਾ ਕੋਈ ਜਾਂ ਸੁਣੇਗਾ ਪ੍ਰੇਮ ਦੇ ਨਾਲ ਇਹ 84 ਹੁੰਦੇ ਉਸਦਾ 84 ਦਾ ਜਿਹੜਾ ਸਤਿਗੁਰੂ ਸਾਹਿਬ ਜੀ ਲੇਟ ਦਿੰਦੇ ਨੇ ਇੱਕ ਓਂਕਾਰ ਤੋਂ 18 ਤੱਕ 30 ਤੱਕ ਇਹ ਸਤਿਗੁਰੂ ਸਾਹਿਬ ਜੀ ਦੀ ਪੂਰਨ ਬਾਣੀ ਸ਼ਰਧਾ ਜਾਣ ਕੇ ਇਉਂ ਨਿਸ਼ਚਾ ਰੱਖ ਕੇ ਕਿ ਖਸ਼ਟ ਰਾਗ ਛੇ ਸ਼ਾਸਤਰ ਵੀ ਉਨਕੇ ਸੰਗ ਤੋਂ ਕਰਤੀ ਕੇ ਉਹਨੂੰ ਉੱਥੇ ਵਾਹਿਗੁਰੂ ਦਾ ਨਾਮ ਹੈ ਉਹ ਵਾਹਿਗੁਰੂ ਦੇ ਜਾਸੇ ਤਾਈ ਛੇ ਸ਼ਾਸਤਰ ਵੀ 30 ਸਿਮਰਤੀਆਂ ਵੀ ਇਸ ਤਰ੍ਹਾਂ 18 ਪੁਰਾਣ ਵੀ ਹੋਰ ਸਾਰੇ ਜਿਤਨੇ ਗ੍ਰੰਥ ਨੇ ਵਾਹਿਗੁਰੂ ਦਾ ਜਪ ਕਰ ਰਹੇ ਨੇ। ਉਹ ਭਾਈ ਸਾਹਿਬ ਮਹੀ ਸਿੰਘ ਜੀ ਨੇ ਵੀ ਕਿਹਾ ਜਿਹੜਾ ਭਾਈ ਭੋਗ ਪਾਓ ਰਾਤ ਪਾਲਾ ਪੜ ਫਿਰ ਮੈਂ ਪਾਪ ਜਾਏ ਸਭ ਸੜ ਇਸ ਤਰ੍ਹਾਂ ਨਿਸ਼ਚੇ ਦੇ ਨਾਲ ਪੂਰਨ ਸ਼ੁੱਧ پاٹھ کے نال اکاگر چت کر کے جڑا وہ مڑ کے چراسی کے گیڑے وچ نہیں آتا ہے وہ ستگرو سہج جی کی سب ایک اونکار اٹھارہ تو اٹھارہ دس بیس تک یہ نشا شردا بھاونا چتری تار کے بھائی پورن شردھاوان ہو کے کوئی وہ کلیان پراپت کر سکتا ہے نہیں تو کچھ نہ کچھ فرق رہے کہ ہور جنم پھر بھاویں کلیان ہو جائے کچھ نہ کچھ فرق رہ جاتا ہے پورن پاک بھی نہیں ہوتا ہے تو سب سنگت اس طرح شردا پورن جی نے اگے پہلا وچار دسی ہے کہ وہ ستگرو سہج جی کی پوتر باڑی اچھی جی اکھرا کے ٹیسٹ نال بھی سب طرح کر کے سیدھی ساری گربانی سے نشچا رکھنا چاہیے جو یہ مہاپرشاں نے جنہوں کی یاد آپ بیٹھے ہیں جو یہ کتھا رہ گئی سی واحگو کے پانے میں سچکھنڈ پج گئے سن وہ سنگتوں کی آگیا انوسار بھائی جو کچھ بھی وہ مہاپرشاں کی سنگت کردے ہیں یا آپ سات سنگت کے وچوں جن سور چیز وہ ارتھان کی وچار بھی ہوئی ہے وہ ٹوٹے پھٹے لفتوں میں آپ سات سنگت کی سیوا کے حاضر کیتی ہے یہ سیوا کردیا نیکاں فلاں ترٹیاں رہ گئی انہیں ستگرو سہج جی کی بانی آگاہ تو آگاہ گیا کاف کی نہیں پنچھی اڈاری مار دے پر سرا نہیں کوئی نہیں ویک سکتا ہے تو آپ سب سات سنگت گرو کا گرو وہ فلاں چکا سیوا کرنی ہے آپ کا سب تو چڑھتے تو چڑھتی اوستا والے گرمکھ وچار والے جی وہاں مہاپرشاں کے سنگی وہ وڈے مہاپرشاں تو سب سنپورن ودیا پڑھے سنت اجیت سنگ جی جس طرح سب تو بزرگ وہ بابا سنت اندر سنگ جی وہ اتنے سشوبت ہو رہے ہیں وہی وہ سارے ارتھان کی بھائی وہ مہاپرشاں تو جنہوں نے سنے نے یا وہ مہاپرش جنہوں تو اگے یہ وچار سنی ہے وہی جانتے سن تو جن سن سوج آئی ہے انہیں سنتوں کی سیوا حاضر کیتی ہے اور پڑھن والے جڑے سن والے سننا مہاپرشاں کی سنگت تو بعد دے وہ کسی سنگھ کا بھی کسی طرح کی کسی غلطی کر کے یا کوئی دکھا بچن گیا ہوئے انہوں کا دل دکھ گیا ہوئے وہ سارے نے کما کرنی اگے نو ستگرو صاحب کی اس طرح کرپا کرن ایسے مہاپرشاں نے جنہوں نے ساری زندگی اپنی سکھی پن تو یہ ستگرو صاحب جی جو گرو کلگی دھر جی کی بخشش ہے سکھ سنگتوں کے تائیں یاد کردیا ہوا انہوں ارتھان کی وچار تو اپنی زندگی قربان کر دیتی ہے انہوں نے جوڑ میلے اس طرح ہی منائی جائیے سب رل مل کے بیٹھیے کہ یہ جو ستگرو صاحب جی کا بھائی یہ سیوا کرنی ہے کہ ستگرو صاحب جی کی بانی کی وہ ستگرو صاحب کی کرپا کرن تے آپ تو مہاپرشاں کی سنگت کی یہ آشیرواد کہ جو ستگرو صاحب جی کا آشا سدھانت ہے نام سمرن اور ارتھاتمرت من وچ نواز کرے رہت رہت دے نال یہ شریر اسی طرح خیال پرچار رہے کہ تھوڑے بانی کی سیوا وہ آپ جی کی آشیرواد ارداس کے نال ہی چڑھتی کلا ہو سکتی ہے یہی آپ صاحب سات سنگت کے گرو مہاراج جی کے چرنوں میں منگ ہے انہیں بےنتی کرتا ہے میں سب مہاپرشاں تو سب سنگت تو ہمانا جا دکھا جو بھی مہاپرش آئے نے بعد جتنے کھاڑے تو اور ارد گرد تو سنگت آئی نے سب کا ہی بھائی روم روم کر کے سنواد ہے ہوں یہ ستگرو صاحب جی کی پوتر بانی سمپورن ہوئی ہے کسی کی سمپورنتا واسطے گرو مہاراج جی کی حضوری سب تو وڈا سادھن ساڈے پاس شری گرو گرنتھ صاحب مہاراج جی کا پاٹ ہی اکھنڈ پاٹ ہوا کرتا ہے تو بےنت بھلا ہو جانیا ہیں بےنت اکائی ارتھان ہو سکتی نے وہ پراپت واسطے نہ ہی اگے انتی واسطے وہ شری گرو گرنتھ صاحب جی کا پاٹ رکھا گیا سی وہ ہوں آ گیا جو کتھا کے بھوگ کا اکھنڈ پاٹ سی کیونکہ مریادا ہے جس ویلے شروع کریے اس ویلے وڈا کارج ہونے کر کے اکھنڈ پاٹ نال پرارمبھ کی جاتی ہے اس طرح بھوگ دے سماپتی سے بھی وہ شری اکھنڈ پاٹ پرارمبھ کیتا ہے اس کا بھوگ کہنا ہے کہ جڑا کل پاٹ رکھا گیا سی جو میلے کا اس کا کل نو بھوگ پائے گا شام نو جو گر پرتاپ کی کتھا سی وہ باقی سماپتی کا بھوگ پائے گا اس طرح مہاپرش آپ جی کے تائیں بچن سنا کے نہال کرنگے خاطر آج اور